ओम शांति। आज सुंदे खां 10 मार्च 2026 दे बाबा दे साकार महावाक बाबा भूले मिठे बच्चे। सब तो वड्डी बीमारी दे अभिमान दी है, ऐस नाल की डाउनफॉल होया है। ऐसली हुन देखी अभिमानी बनो। प्रश्न है, तुसी बच्चियां दी कर्मातीत अवस्था कदों होवेगी? तुसी बच्चियां दी कर्मातीत अवस्था कदों होगी? उत्तर विच बाबा ने दस्या, जदों योग बल नाल कर्म भोग ते जित प्राप्त करोगे, पूरा पूरा देही अभिमानी बनोगे। ए देह अभिमान दा रोग सब तो वड्डा है, ऐस नाल दुनिया पतित हुई है। देही अभिमानी बनो ता खुशी ओ नशा रहे, चलन भी सुधरे। गीत है, रात के राही थक मत जाना, सुबह की मंजिल दूर नहीं। ओम शांति। राही दा अर्थ बच्चिया ने सुनिया, और ता कोई समझा नहीं सकदे सिवाय तुसी। ब्रह्मा मुख वंशावली ब्राह्मणा दे, तुसी जो देवी देवता सी, सीता मनुख पर सीरत बहुत चंगी सी। तुसी सर्वगुण संपन्न 16 कला संपूर्ण सी। तुसी विश्व दे मालिक सी। हीरे जेहे तो कोड़ी जेहा किमें बने, ए कोई मनुख नहीं जानदे। तुसी भी नंबरवार पुरुषार्थ अनुसार पलटा खाया, अर्थात परिवर्तन हुई। हुन तुसी देवता बने नहीं हो, रेजुनेट हो रही हो। कोई थोड़े बदले, कोई 5%, कोई 10%। सीरत बदलती जाती है, दुनिया नो पता नहीं। भारत हैवन सी कहंदे ने, क्राइस्ट तो 3000 वरे पहले भारत विच देवी देवता सी। ओना विच अजेहे गुण सी जो ओना नो भगवान भगवती कहंदे सी। हुन ता ओ गुण है नहीं, मनुख दी समझ विच नहीं आता। भारत जो इना साहूकार सी, उसका डाउनफॉल किवें होया? ओ भी बाप बैठ समझांदे ने, तुसी भी समझा सकदे हो। जिन्हां दी सूरत सुधरी है, बाप कहंदे बच्चे तुसी देवी देवता सी, आत्म अभिमानी सी। फिर जदों रावण राज शुरू होया तदे अभिमानी बन गई। ए दे अभिमान दी सब तो वड्डी बीमारी तुहानूं लग गई। साजुग विच तुसी आत्म अभिमानी सी, बहुत सुखी सी। किसने तुहानूं अजिहा बनाया, ए भी कोई नहीं जानदे। बाबैट समझांदे तुहाडा डाउनफॉल क्यों होया? अपने धर्म नूं भुल गए, भारत वर्थ नौटे पैनी बन गया। उसका मूल कारण की दे अभिमान, ए भी ड्रामा बनिया होया है। मनुखे नहीं जानदे भारत इना साहूकार सी, गरीब किवें बनिया। असी आदि सनातन देवी देवता धर्म दे सी, फिर असी किवें धर्म भ्रष्ट कर्म भ्रष्ट बने? बाप समझांदे ने, रावण राज होण नाल तुसी ते अभिमानी बने, ता तुहाडा ए हाल होण लग्या। सीढ़ी दा चित्र भी दिखाया है, किवें डाउनफॉल होया। वर्ते नोटे पैनी दा मुख कारण है दे अभिमान, ए भी बाप बैठ समझांदे ने। शास्त्रा विच कलप दी आयु लखां वरे लगा दित्ती। अजकल समझदार ने क्रिश्चन लोग, ओ भी कहंदे ने क्राइस्ट तो 3000 वरे पहले पैराडाइज सी। भारतवासी समझ नहीं सकदे, प्राचीन भारत सी जिसनों स्वर्ग हैवन कहा जांदा है। अजकल ता भारत दी फुल हिस्ट्री ज्योग्राफी नू जानदे ही नहीं। थोड़े बच्चियां विच थोड़ा ज्ञान है, दे अभिमान आ जांदा। समझदे ने साडे जेहा कोई है नहीं। बाप समझांदे ने भारत दी अजेही दुर्दशा क्यों हुई? बापू गांधी भी कहंदे सी, पति पावन आओ, आके राम राज स्थापन करो। आत्मा नू जरूर कदे बाप तो सुख मिलिया, ताही पतित पावन बाप नू याद करते ने। बाप समझांदे ने साडे बच्चे जो शूदर तो बदल ब्राह्मण बंदे, ਉਹ ਵੀ ਪੂਰਾ ਦੇਹੀ ਅਭਿਮਾਨੀ ਨਹੀਂ ਬੰਦੇ, ਘੜੀ ਘੜੀ ਦੇ ਅਭਿਮਾਨ ਵਿੱਚ ਆ ਜਾਂਦੇ ਨੇ। ਇਹ ਹੈ ਸਭ ਤੋਂ ਪੁਰਾਣਾ ਰੋਗ ਜਿਸ ਨਾਲ ਇਹ ਹਾਲ ਹੋਇਆ। ਦੇਹੀ ਅਭਿਮਾਨੀ ਬਣਨ ਵਿੱਚ ਬੜੀ ਮਿਹਨਤ ਹੈ। ਜਿਨ੍ਹਾਂ ਦੇਹੀ ਅਭਿਮਾਨੀ ਬਣੋਗੇ, ਉਹਨਾਂ ਬਾਪ ਨੂੰ ਯਾਦ ਕਰੋਗੇ, ਫਿਰ ਅਥਾ ਖੁਸ਼ੀ ਰਹਿਣੀ ਚਾਹੀਦੀ ਹੈ। ਗਾਇਆ ਵੀ ਜਾਂਦਾ ਪਰਵਾਸੀ ਪਾਰ ਬ੍ਰਹਮ ਵਿੱਚ ਰਹਿਣ ਵਾਲੇ ਪਰਮੇਸ਼ਵਰ ਦੀ, ਉਹ ਮਿਲ ਗਿਆ ਹੋਰ ਕੀ ਚਾਹੀਦਾ। ਉਹਨਾਂ ਤੋਂ 21 ਜਨਮਾਂ ਦਾ ਵਰਸਾ ਮਿਲਦਾ ਹੈ, ਬਾਕੀ ਹੋਰ ਕੀ ਚਾਹੀਦਾ ਹੈ। ਤੁਸੀਂ ਸਿਰਫ ਦੇਹੀ ਅਭਿਮਾਨੀ ਬਣੋ, ਮਮ ਏਕਮ ਯਾਦ ਕਰੋ, ਭਲੇ ਗ੍ਰਸਤ ਵਿਵਹਾਰ ਵਿੱਚ ਰਹੋ। ਸਾਰੀ ਦੁਨੀਆ ਦੇ ਅਭਿਮਾਨ ਵਿੱਚ ਹੈ। ਭਾਰਤ ਜੋ ਇੰਨਾ ਉੱਚਾ ਸੀ, ਉਸਦਾ ਡਾਊਨਫਾਲ ਹੋ ਗਿਆ। ਹਿਸਟਰੀ ਜੋਗ੍ਰਾਫੀ ਕੀ ਹੈ ਕੋਈ ਦੱਸ ਨਾ ਸਕੇ। ਇਹ ਗੱਲਾਂ ਕੋਈ ਸ਼ਾਸਤਰਾਂ ਵਿੱਚ ਨਹੀਂ। ਦੇਵਤਾ ਆਤਮ ਅਭਿਮਾਨੀ ਸੀ, ਜਾਣਦੇ ਸੀ ਇੱਕ ਦੇਹ ਛੱਡ ਦੂਜੀ ਲੈਣੀ ਹੈ, ਪਰ ਪਰਮਾਤਮ ਅਭਿਮਾਨੀ ਨਹੀਂ ਸੀ। ਤੁਸੀਂ ਜਿੰਨਾ ਬਾਪ ਨੂੰ ਯਾਦ ਕਰੋਗੇ, ਦੇਹੀ ਅਭਿਮਾਨੀ ਰਹੋਗੇ, ਉਹਨੇ ਬਹੁਤ ਮਿੱਠੇ ਬਣੋਗੇ। ਦੇਹ ਅਭਿਮਾਨ ਵਿੱਚ ਆਉਣਾ, ਲੜਨਾ ਝਗੜਨਾ, ਬਾਂਦਰਪਣਾ ਆ ਜਾਂਦਾ ਹੈ। ਇਹ ਬਾਪ ਬੈਠ ਸਮਝਾਉਂਦੇ ਨੇ, ਇਹ ਬਾਬਾ ਵੀ ਸਮਝ ਰਹੇ ਨੇ, ਬ੍ਰਹਮਾ ਬਾਬਾ ਵੀ। ਬੱਚੇ ਦੇਹ ਅਭਿਮਾਨ ਵਿੱਚ ਆ ਕੇ ਸ਼ਿਵ ਬਾਬਾ ਨੂੰ ਭੁੱਲ ਜਾਂਦੇ ਨੇ। ਚੰਗੇ ਚੰਗੇ ਬੱਚੇ ਦੇਹ ਅਭਿਮਾਨ ਵਿੱਚ ਰਹਿੰਦੇ ਨੇ, ਦੇਹੀ ਅਭਿਮਾਨੀ ਬਣਦੇ ਨਹੀਂ। ਤੁਸੀਂ ਕੋਈ ਨੂੰ ਵੀ ਬੇਹੱਦ ਦੀ ਹਿਸਟਰੀ ਜੋਗ੍ਰਾਫੀ ਸਮਝਾ ਸਕਦੇ ਹੋ। ਬਰੋਬਰ ਸੂਰਜਵੰਸ਼ੀ ਚੰਦਰਵੰਸ਼ੀ ਰਾਜਧਾਨੀ ਸੀ, ਡਰਾਮਾ ਦਾ ਕਿਸੇ ਨੂੰ ਵੀ ਪਤਾ ਨਹੀਂ। ਭਾਰਤ ਜੋ ਇੰਨਾ ਗਿਰਿਆ, ਡਾਊਨਫਾਲ ਦੀ ਜੜ ਹੈ ਦੇਹ ਅਭਿਮਾਨ। ਬੱਚਿਆਂ ਵਿੱਚ ਦੇਹ ਅਭਿਮਾਨ ਆ ਜਾਂਦਾ ਹੈ, ਇਹ ਨਹੀਂ ਸਮਝਦੇ ਸਾਨੂੰ ਡਾਇਰੈਕਸ਼ਨ ਕੌਣ ਦਿੰਦੇ ਨੇ। ਹਮੇਸ਼ਾ ਸਮਝੋ ਸ਼ਿਵ ਬਾਬਾ ਕਹਿੰਦੇ ਨੇ। ਸ਼ਿਵ ਬਾਬਾ ਨੂੰ ਯਾਦ ਨਾ ਕਰਨ ਨਾਲ ਦੇਹ ਅਭਿਮਾਨ ਵਿੱਚ ਆ ਜਾਂਦੇ ਨੇ। ਸਾਰੀ ਦੁਨੀਆ ਦੇਹ ਅਭਿਮਾਨੀ ਬਣ ਗਈ ਤਾਂ ਬਾਪ ਕਹਿੰਦੇ ਮਮੇਕਮ ਯਾਦ ਕਰੋ, ਆਪਣੇ ਆਪ ਨੂੰ ਆਤਮਾ ਸਮਝੋ। ਆਤਮਾ ਇਸ ਦੇਹ ਦੁਆਰਾ ਸੁਣਦੀ ਹੈ, ਪਾਠ ਵਜਾਉਂਦੀ ਹੈ। ਬਾਬਾ ਕਿੰਨਾ ਚੰਗੀ ਰੀਤੀ ਸਮਝਾਉਂਦੇ ਨੇ। ਭਲੇ ਪਾਸ਼ਾਨ ਬਹੁਤ ਚੰਗਾ ਕਰ ਲੈਂਦੇ, ਪਰ ਚਲਨ ਵੀ ਤਾਂ ਚੰਗੀ ਚਾਹੀਦੀ ਹੈ ਨਾ। ਦੇਹ ਅਭਿਮਾਨ ਹੋਣ ਦੇ ਕਾਰਨ ਫੇਲ ਹੋ ਜਾਂਦੇ ਨੇ, ਉਹ ਖੁਸ਼ੀ ਨਸ਼ਾ ਨਹੀਂ ਰਹਿੰਦਾ। ਫਿਰ ਵੀ ਵੱਡੇ ਵਿਕਰਮ ਉਹਨਾਂ ਤੋਂ ਹੁੰਦੇ ਨੇ, ਜਿਸ ਕਾਰਨ ਵੱਡੇ ਦੰਡ ਦੇ ਭਾਗੀ ਬਣ ਜਾਂਦੇ ਨੇ। ਦੇਹ ਅਭਿਮਾਨੀ ਬਣਨ ਨਾਲ ਬਹੁਤ ਨੁਕਸਾਨ ਪਾਉਂਦੇ ਨੇ, ਬਹੁਤ ਸਜ਼ਾ ਖਾਣੀ ਪੈਂਦੀ ਹੈ, ਬਾਪ ਕਹਿੰਦੇ ਨੇ। ਇਹ ਗੋਡਲੀ ਵਰਲਡ ਗਵਰਨਮੈਂਟ ਹੈ ਨਾ, ਮੁਝ ਗੋਟ ਦੀ ਗਵਰਨਮੈਂਟ ਦਾ ਰਾਈਟ ਹੈਂਡ ਹੈ ਧਰਮਰਾਜ। ਤੁਸੀਂ ਚੰਗੇ ਕਰਮ ਕਰਦੇ ਹੋ, ਉਸਦਾ ਫਲ ਚੰਗਾ ਮਿਲਦਾ, ਬੁਰੇ ਕਰਮ ਕਰਦੇ ਹੋ ਉਸੀ ਸਜ਼ਾ ਖਾਂਦੇ ਹੋ। ਸਭ ਗਰਭ ਜੇਲ ਵਿੱਚ ਸਜ਼ਾਵਾਂ ਖਾਂਦੇ ਨੇ। ਉਸ ਤੇ ਕਹਾਣੀ ਵੀ ਹੈ, ਇਹ ਸਭ ਗੱਲਾਂ ਇਸ ਸਮੇਂ ਦੀਆਂ ਨੇ। ਮਹਿਮਾ ਸਿਰਫ ਇੱਕ ਬਾਪ ਦੀ ਹੈ, ਦੂਜੇ ਕੋਈ ਦੀ ਮਹਿਮਾ ਹੈ ਨਹੀਂ। ਇਸ ਲਈ ਲਿਖਿਆ ਜਾਂਦਾ ਤ੍ਰਿਮੂਰਤੀ ਸ਼ਿਵ ਜਯੰਤੀ ਵਰਥ ਡਾਇਮੰਡ, ਬਾਕੀ ਸਭ ਨੇ ਵਰਥ ਕੋੜੀ। ਸਿਵਾਏ ਸ਼ਿਵ ਬਾਬਾ ਦੇ ਪਾਵਨ ਕੋਈ ਬਣਾ ਨਾ ਸਕੇ। ਪਾਵਨ ਬੰਦੇ ਰਾਵਣ ਪਤਿਤ ਬਣਾਉਂਦੇ, ਜਿਸ ਕਾਰਨ ਸਭ ਦੇ ਅਭਿਮਾਨੀ ਬਣ ਗਏ ਨੇ। ਹੁਣ ਤੁਸੀਂ ਦੇਹੀ ਅਭਿਮਾਨੀ ਬੰਦੇ ਹੋ। ਇਹ ਦੇਹੀ ਅਭਿਮਾਨੀ ਅਵਸਥਾ 21 ਜਨਮ ਚੱਲਦੀ ਹੈ। ਬਲਿਹਾਰੀ ਇੱਕ ਬਾਪ ਦੀ ਗੱਲ ਜਾਂਦੀ ਹੈ। ਭਾਰਤ ਨੂੰ ਸਵਰਗ ਬਣਾਉਣ ਵਾਲਾ ਹੈ ਸ਼ਿਵ ਬਾਬਾ, ਇਹ ਕਿਸੇ ਨੂੰ ਪਤਾ ਨਹੀਂ। ਸ਼ਿਵ ਬਾਬਾ ਕਦੋਂ ਆਇਆ, ਉਹਨਾਂ ਦੀ ਹਿਸਟਰੀ ਪਹਿਲੇ ਪਹਿਲੇ ਚਾਹੀਦੀ ਹੈ। ਸ਼ਿਵ ਕਿਹਾ ਜਾਂਦਾ ਪਰਮ ਪਿਤਾ ਪਰਮਾਤਮਾ ਨੂੰ। ਤੁਸੀਂ ਜਾਣਦੇ ਹੋ ਦੇਹ ਅਭਿਮਾਨ ਦੇ ਕਾਰਨ ਡਾਊਨਫਾਲ ਹੁੰਦਾ ਹੈ। ਐਵੇਂ ਹੋਵੇ ਤਾਂ ਹੀ ਤਾਂ ਬਾਪਾਨ ਰਾਈਜ ਕਰਨ। ਰਾਈਜ ਤੇ ਫਾਲ, ਉਥਾਨ ਤੇ ਪਤਨ, ਦਿਨ ਤੇ ਰਾਤ, ਗਿਆਨ ਸੂਰੇ ਪ੍ਰਗਟਾ, ਅਗਿਆਨ ਅੰਧੇਰ ਵਿਨਾਸ਼। ਸਭ ਤੋਂ ਜ਼ਿਆਦਾ ਗਿਆਨ ਹੈ ਇਹਦੇ ਅਭਿਮਾਨ ਦਾ, ਆਤਮਾ ਦਾ ਕਿਸੇ ਨੂੰ ਪਤਾ ਨਹੀਂ। ਆਤਮਾ ਸੋ ਪਰਮਾਤਮਾ ਕਹਿ ਦਿੰਦੇ, ਕਿੰਨੇ ਪਾਪ ਆਤਮਾ ਹੋ ਗਏ ਨੇ, ਇਸ ਲਈ ਡਾਊਨਫਾਲ ਹੋਇਆ ਹੈ। 84 ਜਨਮ ਲਏ, ਸੀੜੀ ਹੇਠਾਂ ਉਤਰਦੇ ਆਏ, ਇਹ ਸਾਰਾ ਖੇਡ ਬਣਿਆ ਹੋਇਆ ਹੈ। ਇਵਾੜਦੀ ਹਿਸਟਰੀ ਜੋਗ੍ਰਾਫੀ ਤੁਸੀਂ ਬੱਚੇ ਹੀ ਜਾਣਦੇ ਹੋ, ਹੋਰ ਕੋਈ ਵੀ ਨਹੀਂ ਜਾਣਦਾ। ਵਿਸ਼ਵ ਦਾ ਡਾਊਨਫਾਲ ਕਿਵੇਂ ਹੋਇਆ? ਉਹ ਤਾਂ ਸਮਝਦੇ ਨੇ ਸਾਇੰਸ ਨਾਲ ਬੜੀ ਤਰੱਕੀ ਹੋਈ ਹੈ, ਇਹ ਨਹੀਂ ਸਮਝਦੇ ਕਿ ਦੁਨੀਆ ਹੋਰ ਹੀ ਪਤਿਤ ਨਰਕ ਬਣ ਗਈ। ਦੇਹ ਅਭਿਮਾਨ ਬਹੁਤ ਹੈ, ਬਾਪ ਕਹਿੰਦੇ ਹੁਣ ਤੁਹਾਨੂੰ ਦੇਹੀ ਅਭਿਮਾਨੀ ਬਣਨਾ ਹੈ। ਚੰਗੇ ਚੰਗੇ ਮਹਾਰਥੀ ਢੇਰ ਨੇ, ਗਿਆਨ ਬਹੁਤ ਚੰਗਾ ਸੁਣਾਉਂਦੇ, ਪਰ ਦੇਹ ਅਭਿਮਾਨ ਪੂਰਾ ਹਟਿਆ ਨਹੀਂ। ਦੇਹ ਅਭਿਮਾਨ ਦੇ ਕਾਰਨ ਕਿਸੇ ਵਿੱਚ ਕ੍ਰੋਧ ਦਾ ਅੰਸ਼, ਕਿਸੇ ਵਿੱਚ ਮੋਹ ਦਾ ਅੰਸ਼, ਕੁਝ ਨਾ ਕੁਝ ਹੈ। ਸੀਰਤ ਸੁਧਰਨੀ ਚਾਹੀਦੀ ਹੈ ਨਾ, ਬਹੁਤ ਬਹੁਤ ਮਿੱਠਾ ਬਣਨਾ ਚਾਹੀਦਾ ਹੈ। ਤਾਂ ਹੀ ਤਾਂ ਮਿਸਾਲ ਦਿੰਦੇ ਨੇ ਕਿ ਸਵਰਗ ਵਿੱਚ ਸ਼ੇਰ ਬੱਕਰੀ ਇਕੱਠੇ ਜਲ ਪੀਂਦੇ ਨੇ, ਉੱਥੇ ਕੋਈ ਅਜਿਹੇ ਦੁੱਖ ਦੇਣ ਵਾਲੇ ਜਾਨਵਰ ਹੁੰਦੇ ਨਹੀਂ। ਇਹਨਾਂ ਗੱਲਾਂ ਨੂੰ ਮੁਸ਼ਕਿਲ ਕੋਈ ਸਮਝਦੇ ਨੇ, ਨੰਬਰਵਾਰ ਸਮਝਣ ਵਾਲੇ ਨੇ ਨਾ। ਕਰਮ ਭੋਗ ਨਿਕਲ ਜਾਵੇ ਤਾਂ ਕਰਮਾਤੀਤ ਅਵਸਥਾ ਹੋ ਜਾਵੇ, ਪਰ ਇਹ ਮੁਸ਼ਕਿਲ ਹੁੰਦੀ ਹੈ। ਬਹੁਤ ਦੇ ਅਭਿਮਾਨ ਵਿੱਚ ਆਉਂਦੇ ਨੇ, ਪਤਾ ਨਹੀਂ ਲੱਗਦਾ। ਸਾਨੂੰ ਇਹ ਮਤ ਕੌਣ ਦਿੰਦਾ? ਸ਼੍ਰੀ ਮਤ ਸ਼੍ਰੀ ਕ੍ਰਿਸ਼ਨ ਦੇ ਦੁਆਰਾ ਕਿਵੇਂ ਮਿਲੇਗੀ? ਸ਼੍ਰੀ ਬਾਬਾ ਕਹਿੰਦੇ ਮੈਂ ਇਹਨਾਂ ਦੇ ਬਗੈਰ, ਬ੍ਰਹਮਾ ਦੇ ਬਗੈਰ ਤੁਹਾਨੂੰ ਸ਼੍ਰੀਮਤ ਕਿਵੇਂ ਦੇਵਾਂਗਾ? ਸਥਾਈ ਰਥ ਸਾਡਾ ਇਹ ਹੈ, ਦੇ ਅਭਿਮਾਨ ਵਿੱਚ ਆ ਕੇ ਉਲਟੇ ਸੁਲਟੇ ਕਾਰਜ ਕਰਕੇ ਮੁਫਤ ਆਪਣੀ ਬਰਬਾਦੀ ਨਾ ਕਰੋ, ਨਹੀਂ ਤਾਂ ਨਤੀਜਾ ਕੀ ਹੋਵੇਗਾ? ਬਹੁਤ ਘੱਟ ਪਦ ਪਾਓਗੇ। ਪੜ੍ਹੇ ਦੇ ਅੱਗੇ ਅਨਪੜ੍ਹੇ ਭਰੀ ਢੋਣਗੇ, ਬਹੁਤ ਕਹਿੰਦੇ ਨੇ। ਭਾਰਤ ਦੀ ਹਿਸਟਰੀ ਜੋਗ੍ਰਾਫੀ ਜੋ ਫੁੱਲ ਹੋਣੀ ਚਾਹੀਦੀ ਹੈ ਸੋ ਹੈ ਨਹੀਂ, ਉਹਨਾਂ ਨੂੰ ਸਮਝਾਉਣਾ ਪਵੇ। ਤੁਹਾਡੇ ਸਿਵਾਏ ਕੋਈ ਸਮਝਾ ਨਾ ਸਕੇ, ਪਰ ਦੇਹੀ ਅਭਿਮਾਨੀ ਸਥਿਤੀ ਚਾਹੀਦੀ ਹੈ, ਉਹੀ ਉੱਚ ਪਦ ਪਾ ਸਕਦੇ ਨੇ। ਹਾਲੇ ਤਾਂ ਕਰਮਾਤੀਤ ਅਵਸਥਾ ਕਿਸੇ ਦੀ ਹੋਈ ਨਹੀਂ। ਇਹਨਾਂ ਦੇ ਉੱਪਰ, ਬ੍ਰਹਮਾ ਬਾਬਾ ਦੇ ਉੱਪਰ ਤਾਂ ਬੜੇ ਝੰਝਟ ਨੇ, ਕਿੰਨੀ ਫਿਕਰਾਤ ਰਹਿੰਦੀ ਹੈ। ਪਲ ਸਮਝਦੇ ਸਭ ਡਰਾਮਾ ਅਨੁਸਾਰ ਹੁੰਦਾ, ਫਿਰ ਵੀ ਸਮਝਾਉਣ ਦੇ ਲਈ ਯੁਕਤੀਆਂ ਤਾਂ ਰਚਣੀਆਂ ਪੈਂਦੀਆਂ ਨੇ ਨਾ। ਇਸ ਲਈ ਬਾਬਾ ਕਹਿੰਦੇ ਬੱਚੇ ਤੁਸੀਂ ਮੇਰੇ ਤੋਂ ਵੀ ਜ਼ਿਆਦਾ ਦੇਹੀ ਅਭਿਮਾਨੀ ਬਣ ਸਕਦੇ ਹੋ, ਆਤਮਾ ਦਾ ਪਾਠ ਪੱਕਾ ਕਰ ਸਕਦੇ ਹੋ, ਕਿਉਂਕਿ ਤੁਹਾਡੇ ਉੱਪਰ ਕੋਈ ਬੋਝਾ ਨਹੀਂ। ਬਾਪ ਤੇ ਤਾਂ ਬੋਝਾ ਹੈ, ਹੈਡ ਤਾਂ ਇਹ ਹੈ ਨਾ ਪ੍ਰਜਾ ਪਿਤਾ ਬ੍ਰਹਮਾ, ਪਰ ਇਹ ਕਿਸੇ ਨੂੰ ਪਤਾ ਨਹੀਂ। ਇਹਨਾਂ ਵਿੱਚ ਸ਼੍ਰੀ ਬਾਬਾ ਬੈਠੇ ਨੇ, ਤੁਹਾਡੇ ਵਿੱਚ ਕੋਈ ਮੁਸ਼ਕਿਲ ਇਸ ਨਿਸ਼ਚੇ ਵਿੱਚ ਰਹਿੰਦੇ। ਇਹ ਵਰਲਡ ਦੀ ਹਿਸਟਰੀ ਜੋਗ੍ਰਾਫੀ ਜਾਣਨੀ ਚਾਹੀਦੀ ਹੈ ਨਾ, ਭਾਰਤ ਵਿੱਚ ਸਵਰਗ ਕਦੋਂ ਸੀ, ਫਿਰ ਕਿੱਥੇ ਗਿਆ, ਕਿਵੇਂ ਡਾਊਨਫਾਲ ਹੋਇਆ, ਕਿਸੇ ਨੂੰ ਪਤਾ ਨਹੀਂ। ਜਦੋਂ ਤੱਕ ਤੁਸੀਂ ਨਾ ਸਮਝਾਓ ਉਦੋਂ ਤੱਕ ਕੋਈ ਸਮਝ ਨਾ ਸਕੇ। ਐਸ ਲਈ ਬਾਬਾ ਡਾਇਰੈਕਸ਼ਨ ਦਿੰਦੇ ਨੇ, ਲਿਖਾ ਪੜ੍ਹੀ ਕਰੋ। ਤਾਂ ਸਕੂਲਾਂ ਵਿੱਚ ਵਰਲਡ ਦੀ ਹਿਸਟਰੀ ਜੋਗ੍ਰਾਫੀ ਦੱਸਣੀ ਚਾਹੀਦੀ ਹੈ, ਡਾਊਨਫਾਲ ਤੇ ਭਾਸ਼ਣ ਕਰਨਾ ਚਾਹੀਦਾ ਹੈ। ਭਾਰਤ ਹੀਰੇ ਜਿਹਾ ਸੀ ਪਰ ਕੋੜੀ ਜਿਹਾ ਕਿਵੇਂ ਬਣਿਆ, ਕਿੰਨੇ ਵਰੇ ਲਗੇ, ਹਰ ਗੱਲ ਸਮਝਾਉਂਦੇ ਹਾਂ। ਅਜਿਹੇ ਪਰਚੇ ਐਰੋਪਲੇਨ ਦੁਆਰਾ ਵੀ ਤੁਸੀਂ ਚਾਰੋ ਪਾਸੇ ਗਿਰਾ ਸਕਦੇ ਹੋ। ਸਮਝਾਉਣ ਵਾਲਾ ਬੜਾ ਹੁਸ਼ਿਆਰ ਚਾਹੀਦਾ ਹੈ। ਗਵਰਨਮੈਂਟ ਚਾਹੁੰਦੀ ਹੈ, ਗਵਰਨਮੈਂਟ ਦਾ ਹਾਲ, ਵਿਗਿਆਨ ਭਵਨ ਜੋ ਦਿੱਲੀ ਵਿੱਚ ਹੈ, ਉੱਥੇ ਸਭ ਨੂੰ ਬੁਲਾਉਣਾ ਚਾਹੀਦਾ ਹੈ। ਅਖਬਾਰ ਵਿੱਚ ਵੀ ਪਾਇਆ ਜਾਏ, ਕਾਰਡ ਵੀ ਸਭ ਨੂੰ ਭੇਜ ਦਿਓ। ਅਸੀਂ ਤੁਹਾਨੂੰ ਸਾਰੇ ਵਰਲਡ ਦੀ ਹਿਸਟਰੀ ਜੋਗ੍ਰਾਫੀ ਆਦਿ ਤੋਂ ਅੰਤ ਤੱਕ ਸਮਝਾਉਂਦੇ ਹਾਂ, ਆਪੇ ਹੀ ਆਉਣਗੇ ਜਾਣਗੇ, ਪੈਸਿਆਂ ਦੀ ਕੋਈ ਗੱਲ ਨਹੀਂ। ਸਮਝੋ ਸਾਨੂੰ ਕੋਈ ਮਿਲਿਆ, ਕੁਛ ਭੇਂਟ ਕਰਦੇ ਨੀ, ਅਸੀਂ ਲੈ ਨਹੀਂ ਸਕਦੇ, ਸਰਵਿਸ ਕਰਨ ਦੇ ਕੰਮ ਵਿੱਚ ਲਿਆਵਾਂਗੇ, ਬਾਕੀ ਅਸੀਂ ਲੈ ਨਹੀਂ ਸਕਦੇ। ਬਾਪ ਕਹਿੰਦੇ ਮੈਂ ਤੁਹਾਡੇ ਤੋਂ ਦਾਨ ਲੈ ਕੇ ਕੀ ਕਰਾਂਗਾ, ਜੋ ਭਰ ਕੇ ਫਿਰ ਮੈਨੂੰ ਦੇਣਾ ਪਵੇ, ਮੈਂ ਤਾਂ ਪੱਕਾ ਸਰਾਫ ਹਾਂ। ਅੱਛਾ ਮਿੱਠੀ ਮਿੱਠੀ ਸਿਕਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ, ਗੁੱਡ ਮੋਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ, ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ नमस्ते 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 जी। तारना दे लई मुख सार पहली तारना, दे अभिमान निचा के कोई भी उल्टा सुल्टा कारज नहीं करना है। देही अभिमानी बनन दा पूरा पूरा पुरुषार्थ करना है। अपनी सीरत सुधार दे रहना है। दूजा बहुत बहुत मीठा शीतल बनना है। अंदर विच क्रोध मोदा जो भूत है उसनू निकाल देना है, वरदान है। रिकार्ड देन दा रिकार्ड ठीक रखा। खुशी दा महादान करन वाली पुनात्मा भव। रिगार्ड देन दा रिकार्ड ठीक रख। खुशी दा महादान करन वाली पुनात्मा भव। वर्तमान समय चारो पासे रिगार्ड देन दा रिकार्ड ठीक करन दी जरूरत है। एही रिकार्ड चारो ओर बचेगा। रिगार्ड देना रिगार्ड लेना, छोटिया नू भी रिगार्ड दो, वट्टिया नू भी रिगार्ड दो। ए रिगार्ड दा रिकार्ड हुन निकलना चाहिदा है। ताही खुशी दा दान करन वाले महादानी पुनात्मा बनोगे। किसे नू भी रिगार्ड दे के खुश कर देना, ए वड्डे ते वड्डा पुन दा काम है, सेवा है। स्लोगन है, हर कड़ी नू अंतिम कड़ी समझ के चलो, तायवर रेडी रहोगे। हर कड़ी नू अंतिम कड़ी समझ के चलो, ता एवर रेडी रहोगे। मातेश्री जी दे अनमोल महावाक। पहला पॉइंट, तमोगुनी माया दा विस्तार। तमोगुनी माया दा विस्तार, सतोगुनी रजोगुनी तमोगुनी, ये तीन शब्द कहंदे ने। एना नाओ यथार्थ समझना बहुत जरूरी है। मनुख समझदे ने तीनों कट्ठे चलदे ने, पर विवेक की कहंदा कि ये तीनों गुण कट्ठे चलदे ने, या तिना गुणा दा पाठ वख वख युग विच हुंदा है। विवेक ता एही कहंदा कि तीनों गुण कट्ठे नहीं चल सकते। जदो सतयुग है ता सतोगुणी, द्वापर है ता रजोगुणी, कलयुग है ता तमोगुणी। जदो सतो है ता तमो रजो नहीं, जदो रजो है ता सतो गुण नहीं। ए मनुख एवें ही समझ के बैठे ने कि तीनों कट्ठे ही चलदे आए। ए कहना सरासर भुल है, ओ समझदे ने। जदो मनुख कोई सच बोलदा, पाप कर्म नहीं करदा, ओ सतो गुणी हुंदा। पर विवेक कहंदे ने जदो असी कहंदे हां सतो गुण, तां सतो गुण दा मतलब है संपूर्ण सुख। गोया सारी सृष्टि सतोगुनी। बाकी एवें नहीं कह सकते कि जो सच बोलदा वो सतोगुनी, ते जेड़ा झूठ बोलदा वो कलयुगी तमोगुनी। एवें ही दुनिया चलदी आंदी। अज जदों असीं साजू कहंदे हां, ऐसा मतलब सारी सृष्टि ते सतोगुण सतो प्रधान चाहिदा है। हां कोई समय अजिहा साजुग सी जिथे सारा संसार सतोगुणी सी। हुन ओह सतयुग नहीं है, हुन तां कलयुगी दुनिया। गोया सारी सृष्टि ते तमो प्रधानता दा राज है। ऐस तमोगुणी समय ते फिर सतोगुण कित्थों आया। हुन है घोर हनेरा, जिसनू ब्रह्मा दी रात कहंदे ने। ब्रह्मा दा दिन सतयुग, ब्रह्मा दी रात कलयुग। असी दोहां नू मिला नहीं सकते। दूजा पॉइंट, कलयुगी असार संसार तो सतयुगी सार वाली दुनिया विच ले जाना एक परम पिता परमात्मा दा ही काम है। कलयुगी असार वाली संसार तो सतयुगी सार वाली दुनिया विच ले जाना एक परम पिता परमात्मा दा ही काम है। ऐस कलयुगी संसार नू असार संसार क्यों कहंदे? क्योंकि इस दुनिया विच कोई सार नहीं है, यानी कोई वस्तु जो ताकत नहीं रही, सुख शांति पवित्रता नहीं। जो इस सृष्टि ते कोई समय सुख शांति पवित्रता सी, हुन ओह ताकत नहीं है। क्योंकि इस सृष्टि विच पांच भूतां दी प्रवेशता है, इसलिए इस सृष्टि नू पैदा सागर ਕਰਮ ਬੰਧਨ ਦਾ ਸਾਗਰ ਕਹਿੰਦੇ ਨੇ। ਇਸ ਲਈ ਮਨੁੱਖ ਦੁਖੀ ਹੋ ਪਰਮਾਤਮਾ ਪਿਤਾ ਨੂੰ ਪੁਕਾਰ ਰਹੇ ਨੇ, ਪਰਮਾਤਮਾ ਸਾਨੂੰ ਭਵ ਸਾਗਰ ਤੋਂ ਪਾਰ ਕਰੋ। ਇਸ ਤੋਂ ਸਿੱਧ ਹੁੰਦਾ ਹੈ ਜ਼ਰੂਰ ਕੋਈ ਸਮੈ ਆਵੇ ਅਰਥਾਤ ਨਿਰਭੈਤਾ ਦਾ ਸੰਸਾਰ ਸੀ, ਜਿਸ ਲਈ ਚੱਲਣਾ ਚਾਹੁੰਦੇ ਨੇ। ਇਸ ਲਈ ਸੰਸਾਰ ਨੂੰ ਪਾਪ ਦਾ ਸਾਗਰ ਕਹਿੰਦੇ ਨੇ, ਜਿਸ ਤੋਂ ਪਾਰ ਕਰ ਪੁਨਾਤਮਾ ਵਾਲੀ ਦੁਨੀਆਂ ਵਿੱਚ ਚੱਲਣਾ ਚਾਹੁੰਦੇ ਨੇ। ਦੁਨੀਆਂ ਦੋ ਨੇ, ਇੱਕ ਸਤਜੁਗੀ ਸਾਰ ਵਾਲੀ ਦੁਨੀਆਂ, ਦੂਜੀ ਕਲਜੁਗੀ ਅਸਾਰ ਦੀ ਦੁਨੀਆਂ। ਦੋਨੋਂ ਦੁਨੀਆਂ ਸ੍ਰਿਸ਼ਟੀ ਤੇ ਹੁੰਦੀਆਂ ਨੇ। ਹੁਣ ਪਰਮਾਤਮਾ ਉਹ ਸਾਰ ਵਾਲੀ ਦੁਨੀਆਂ ਸਥਾਪਨ ਕਰ ਰਹੇ ਨੇ। ਅੱਛਾ, ਨਿਸ਼ਚੇ ਦੇ ਫਾਊਂਡੇਸ਼ਨ ਨੂੰ ਮਜ਼ਬੂਤ ਕਰ, ਸਦਾ ਨਿਰਭੈ ਨਿਸ਼ਚਿੰਤ ਰਹੋ। ਅੱਜ ਦਾ ਵਿਅਕਤੀ ਇਸ਼ਾਰਾ ਜਿਵੇਂ ਗਿਆਨ ਦੀ ਸਬਜੈਕਟ ਉਵੇਂ ਸੇਵਾ ਦੀ ਵੀ ਸਬਜੈਕਟ ਹੈ। ਜੋ ਇਸ ਵਿੱਚ ਫੇਥਫੁਲ ਨਿਸ਼ਚੈ ਬੁੱਧੀ ਨੇ ਉਹੀ ਨੰਬਰ ਅੱਗੇ ਜਾ ਸਕਦਾ ਹੈ। ਸਵੇਰ ਤੋਂ ਸ਼ਾਮ ਤੱਕ ਆਪਣਾ ਫਿਕਸ ਪ੍ਰੋਗਰਾਮ ਡੇਲੀ ਡਾਇਰੀ ਬਣਾਓ, ਕਿਉਂਕਿ ਜ਼ਿੰਮੇਵਾਰ ਆਤਮਾਵਾਂ ਹੋ, ਰਿਵਾਜ਼ੀ ਆਤਮਾ ਨਹੀਂ, ਵਿਸ਼ਵ ਕਲਿਆਣਕਾਰੀ ਆਤਮਾਵਾਂ ਹੋ। ਜੋ ਜਿੰਨਾ ਵੱਡਾ ਆਦਮੀ ਹੁੰਦਾ ਉਸ ਦੀ ਦਿਨਚਰਿਆ ਸੈੱਟ ਹੁੰਦੀ ਹੈ। ਓ ਸ਼ਾਂਤੀ।